ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦਾ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦਾ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਰਹਾਉ ਜੋ ਕਿਛ ਕਰੈ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੈ। ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਸ਼ਰਨ ਪਏ ਸੇ ਥਾਪੇ, ਤਿੰਨ ਰਾਖਨ ਕਉ ਪ੍ਰਭ ਆਵੈ ਗੋ। ਜੇ ਕੋ ਸਰ ਸੰਦੈ ਜਨ ਉਪਰ, ਫਿਰ ਉਲਟੋ ਤਿਸੈ ਲਗਾਵੈ ਗੋ। ਹਰ ਜਨ ਹਰ ਹਰ ਚਾਹੁੰਦਿਆਂ, ਸਰ ਸੰਧਿਆ ਗਾਵਾਰ। ਹਰ ਜਨ ਹਰ ਲਿਵ ਉਬਰੇ, ਜਿਨ ਸੰਧਿਆ ਫਿਰ ਤਿਸ ਮਾਰ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਜਾਗਤ ਜੋਤ ਜਗਤ ਗੁਰੂ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਰੂਹਾਨੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ ਵਿੱਚ ਜੁੜ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਪਾਵਨ ਪਵਿੱਤਰ ਅਗੰਮੀ ਵਾਕ ਦੀਨ ਦੁਨੀ ਦੇ ਥੰਮ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਪੂਰੀ ਕਰਾਮਾਤ ਵਰਤਾਉਣ ਵਾਲੇ ਸਤਿਗੁਰੂ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਫਾਊਂਡਰ ਬਾਨੀ ਸ੍ਰੀ ਗੁਰੂ ਰਾਮਦਾਸ ਸਾਹਿਬ ਉਹਨਾਂ ਦੇ ਕੋਮਲ ਹਿਰਦੇ ਵਿੱਚੋਂ ਉਚਾਰਨ ਕੀਤੇ ਹੋਏ ਬੈਰਾੜੀ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 719 ਅਤੇ 720 'ਤੇ ਸ਼ੋਭਨੀਕ ਹਨ। ਇਹਨਾਂ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਹਰੀ ਦੇ ਜਨ ਪ੍ਰਭੂ ਦੇ ਸੇਵਕ ਮਾਲਕ ਦੇ ਭਗਤ ਦਾ ਜੋ ਸੁਭਾਅ ਹੈ ਉਹਦਾ ਜ਼ਿਕਰ ਕਰ ਰਹੇ ਨੇ ਕਿ ਪ੍ਰਭੂ ਦਾ ਸੇਵਕ ਹਰੀ ਦਾ ਜਨ ਮਾਲਕ ਦਾ ਭਗਤ ਸਦਾ ਹੀ ਪਰਮੇਸ਼ਰ ਦੇ ਗੁਣ ਗਾਇਨ ਕਰਦਾ ਹੈ। ਆਪਣੇ ਮੁਖ ਤੋਂ ਪ੍ਰਭੂ ਦੀ ਸਿਫਤ ਸਲਾਹ ਕਰਦਾ ਮਾਲਕ ਦੀ ਉਪਮਾ ਕਰਦਾ। ਜੇ ਕੋਈ ਉਹਨਾਂ ਦੀ ਵਿਰੋਧਤਾ ਕਰੇ ਕੋਈ ਉਹਨਾਂ ਨਾਲ ਈਰਖਾ ਕਰੇ ਕੋਈ ਨਿੰਦਾ ਕਰੇ ਕੋਈ ਇਹ ਕਵੇ ਕਿ ਇਹ ਤਾਂ ਭਾਈ ਕੇਵਲ ਮੁੱਖ ਕਰਕੇ ਹੀ ਜਪ ਰਹੇ ਨੇ ਇਹਨਾਂ ਦਾ ਅੰਦਰੋਂ ਪ੍ਰਭੂ ਨਾਲ ਕੋਈ ਸੰਬੰਧ ਨਹੀਂ ਜੁੜਿਆ ਕੋਈ ਅੰਦਰੋਂ ਪ੍ਰੀਤ ਨਹੀਂ ਹੈ ਭਾਵੇਂ ਕੋਈ ਉਹਨਾਂ ਨੂੰ ਬੁਰਾ ਕਹੀ ਚੱਲੇ ਭਲਾ ਕਹੀ ਚੱਲੇ ਕੋਈ ਉਹਨਾਂ ਦੀ ਉਪਮਾ ਕਰੀ ਚੱਲੇ ਨਿੰਦਾ ਕਰੀ ਚੱਲੇ ਪਰ ਪ੍ਰਭੂ ਦਾ ਜਿਹੜਾ ਭਗਤ ਹੈ ਹਰੀ ਦਾ ਜਨ ਮਾਲਕ ਦਾ ਸੇਵਕ ਉਹ ਆਪਣਾ ਗੁਣ ਗਾਉਣ ਵਾਲਾ ਜਿਹੜਾ ਸੁਭਾਅ ਹੈ ਜੋ ਉਹਦਾ ਇਹ ਗੁਣ ਹੈ ਕਿ ਉਹ ਮਾਲਕ ਦੀ ਉਪਮਾ ਕਰਦਾ ਲੋਕਾਂ ਦੀ ਈਰਖਾ ਅਤੇ ਨਿੰਦਾ ਦੇ ਬਾਵਜੂਦ ਵੀ ਉਹ ਆਪਣੇ ਇਸ ਸੁਭਾਅ ਨੂੰ ਬਦਲਦਾ ਨਹੀਂ ਭਾਵ ਉਹ ਦ੍ਰਿੜ ਵਿਸ਼ਵਾਸ ਨਾਲ ਬੜੀ ਪਰਪੱਕਤਾ ਦੇ ਨਾਲ ਆਪਣੇ ਮਾਲਕ ਦੇ ਚਰਨਾਂ ਦੇ ਨਾਲ ਆਪਣਾ ਸੰਬੰਧ ਜੋੜੀ ਰੱਖਦਾ। ਗੁਰਬਾਣੀ ਅੰਦਰ ਹਰੀ ਦੇ ਜਨ ਦੀ ਅਵਸਥਾ ਬਹੁਤ ਉੱਚੀ ਦੱਸੀ ਗਈ ਹੈ। ਪਹਿਲਾਂ ਵੀ ਆਪ ਜੀ ਨੇ ਕਈ ਵਾਰ ਇਹ ਬਚਨ ਸਰਵਣ ਕੀਤੇ ਨੇ ਕਿ ਭਗਤ ਕਬੀਰ ਸਾਹਿਬ ਜੀ ਨੇ ਰੋੜੇ ਤੋਂ ਸ਼ੁਰੂ ਕਰਕੇ ਫਿਰ ਖਾਕ ਦੀ ਗੱਲ ਕੀਤੀ ਪਾਣੀ ਦਾ ਜ਼ਿਕਰ ਕੀਤਾ ਪਰ ਅਖੀਰ ਤੇ ਇਸ ਨਿਰਣੇ ਤੇ ਪਹੁੰਚੇ ਕਿ ਹਰੀ ਦਾ ਜਨ ਬਿਲਕੁਲ ਹਰੀ ਵਰਗਾ ਹੀ ਹੁੰਦਾ ਭਾਵ ਜਿਹਨੂੰ ਮਾਲਕ ਦਾ ਸੇਵਕ ਕਹਿਣਾ ਹੈ ਜਿਹਨੂੰ ਹਰੀ ਦਾ ਜਨ ਪ੍ਰਭੂ ਦਾ ਭਗਤ ਮੰਨਣਾ ਹੈ ਠੀਕ ਹੈ ਉਹਦੇ ਵਿੱਚ ਰੋੜੇ ਵਰਗੀ ਨਿਮਰਤਾ ਹੈ ਉਹ ਦੂਸਰੇ ਦੇ ਚਰਨਾਂ ਦੀ ਧੂੜੀ ਬਣ ਕੇ ਰਹਿੰਦਾ ਉਹਦਾ ਸੁਭਾਅ ਪਾਣੀ ਵਰਗਾ ਹੈ ਪਰ ਉਹ ਇਸ ਤੋਂ ਵੀ ਉੱਪਰ ਬਿਲਕੁਲ ਮਾਲਕ ਵਰਗਾ ਹੀ ਹੋ ਜਾਂਦਾ ਕਬੀਰ ਰੋੜਾ ਹੋਏ ਰਹੋ ਵਾਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੈ ਭਗਵਾਨ ਕਬੀਰ ਰੋੜਾ ਹੁਆ ਤਾਂ ਕਿਹਾ ਭਇਆ ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ ਕਬੀਰ ਖੇ ਹੋਈ ਤੋ ਕਿਹਾ ਭਇਆ ਜੋ ਉੱਡ ਲਾਗੈ ਅੰਗ ਹਰ ਜਨ ਐਸਾ ਚਾਹੀਐ ਜਿਉਂ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾਂ ਕਿਹਾ ਭਇਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਹਰ ਹਰ ਜਨ ਅੰਤਰ ਨਹੀਂ ਨਾਨਕ ਸਾਚੀ ਜਾਨ। ਉਹਨਾਂ ਦੇ ਸਪੁੱਤਰ ਦਸਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੈ ਸਮਾਏ। ਇੱਕ ਤਾਂ ਇਹ ਸਪਸ਼ਟ ਕਿ ਹਰੀ ਦਾ ਜਨ ਬਿਲਕੁਲ ਹਰੀ ਵਰਗਾ ਹੈ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਜਦੋਂ ਕੋਈ ਸਾਈਂ ਜਿਹਾ ਰੱਬ ਵਰਗਾ ਬਣ ਜਾਂਦਾ, ਸੋ ਮੂਰਤ ਭਗਵਾਨ ਉਸ ਜੁੜੇ ਹੋਏ ਦੀ, ਜਿਹਨੇ ਮਨ ਨੂੰ ਸਾਧ ਲਿਆ, ਜਿਹੜਾ ਸੱਚਮੁੱਚ ਗੁਰ ਕਿਰਪਾ ਜੇ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜੇ ਕੋਈ ਉਹਨਾਂ ਦੀ ਨਿੰਦਾ ਕਰੇ ਤੇ ਉਹ ਕਦੇ ਵੀ ਆਪਣਾ ਗੁਣ ਗਾਉਣ ਵਾਲਾ, ਮਾਲਕ ਦੀ ਉਸਤਤ ਕਰਨ ਵਾਲਾ ਸੁਭਾਅ ਤਿਆਗਦੇ ਨਹੀਂ। ਸਾਹਿਬ ਨੇ ਰਹਾਓ ਦੇ ਪਾਵਨ ਬੰਦ ਵਿੱਚ ਜੋ ਆਰੰਭਕ ਪੰਕਤੀਆਂ ਵੀ ਨੇ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਹੁਣ ਨਿੰਦਾ ਕੀ ਹੈ ਕਿ ਜਿਵੇਂ ਹੋਵੇ ਤਾਂ ਕੋਈ ਸੁਗੰਧੀ ਵਾਲਾ ਫੁੱਲ, ਤੇ ਅਸੀਂ ਈਰਖਾ ਵਸ ਆ ਕੇ ਕਹੀ ਚੱਲੀਏ, ਨਹੀਂ ਜੀ ਇਹ ਕੰਡਾ ਹੈ, ਇਹ ਫੁੱਲ ਦੀ ਨਿੰਦਿਆ ਹੈ। ਹੋਵੇ ਤਾਂ ਕੰਡਾ ਆਉਣ ਜਾਣ ਵਾਲੇ ਰਾਈਆਂ ਦੇ ਪੈਰਾਂ ਨੂੰ ਵਿੰਨ ਕੇ ਰੱਖ ਦੇਵੇ, ਜਿਹਦੇ ਤਨ ਵਿੱਚ ਖੁੱਬੇ ਉਹਨੂੰ ਪੀੜਾ ਦਰਦ ਦੇਵੇ, ਤੇ ਅਸੀਂ ਖੁਸ਼ਾਮਦੀ ਕਰੀ ਚੱਲੀਏ, ਜੀ ਵੇਖੋ ਇਹ ਕੰਡਾ ਬਿਲਕੁਲ ਕੋਮਲ ਫੁੱਲ ਹੈ। ਸਾਹਿਬ ਨੇ ਸਾਨੂੰ ਸੱਚ ਕਹਿਣ ਲਈ ਪ੍ਰੇਰਿਤ ਕੀਤਾ ਹੈ ਵੀ ਕੰਡੇ ਨੂੰ ਕੰਡਾ ਕਹਿਣਾ ਤੇ ਫੁੱਲ ਨੂੰ ਫੁੱਲ ਕਹਿਣਾ। ਜਿਹੜੇ ਜੁੜੇ ਹੋਏ ਨੇ ਉਹਨਾਂ ਦੀ ਨਿੰਦਿਆ ਨਹੀਂ ਕਰਨੀ, ਤੇ ਜਿਹੜੇ ਪਖੰਡੀ ਨੇ ਉਹਨਾਂ ਦੀ ਉਪਮਾ ਵੀ ਨਹੀਂ ਕਰਨੀ। ਇਹੀ ਕਾਰਨ ਕਿ ਸਾਹਿਬ ਨੇ ਇਹ ਸਿਧਾਂਤ ਸਾਨੂੰ ਬਖਸ਼ਿਆ, ਉਸਤਤ ਨਿੰਦਾ ਦੋਉ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਉਸਤਤ ਕੇਵਲ ਨਿਰੰਕਾਰ ਦੀ ਕਰਨੀ ਹੈ, ਉਸਤਤ ਮਨ ਮੈਂ ਕਰ ਨਿਰੰਕਾਰ, ਤੇ ਜਿੱਥੇ ਨਿੰਦਾ ਦੀ ਗੱਲ ਹੈ ਉਹ ਭਾਵੇਂ ਆਪਣਾ ਹੋਵੇ, ਪਰਾਇਆ ਹੋਵੇ, ਭਾਵੇਂ ਆਪਣੀ ਸੰਪਰਦਾ ਨਾਲ ਸੰਬੰਧ ਰੱਖਣ ਵਾਲਾ ਹੋਵੇ, ਚਾਹੇ ਕਿਸੇ ਦੂਸਰੀ ਸੰਸਥਾ ਨਾਲ ਜੁੜਿਆ ਹੋਵੇ, ਚਾਹੇ ਉਹ ਆਪਣੇ ਦੇਸ਼ ਦਾ ਹੋਵੇ, ਵਿਦੇਸ਼ ਵਿੱਚ ਰਹਿਣ ਵਾਲਾ ਹੋਵੇ, ਨਿੰਦਾ ਭਲੀ ਕਿਸੇ ਦੀ ਨਾਹੀ, ਮਨਮੁੱਖ ਮੁਗਧ ਕਰਨ। ਇਹ ਨਹੀਂ ਵੀ ਆਪਣਿਆਂ ਨੂੰ ਸਲਾਹੀ ਚੱਲੀਏ ਤੇ ਦੂਜਿਆਂ ਨੂੰ ਨਿੰਦੀ ਚੱਲੀਏ। ਨਿੰਦਾ ਕਿਸੇ ਦੀ ਵੀ ਮਾੜੀ ਹੈ, ਕਿਉਂਕਿ ਜਿੱਥੇ ਗੁਣ ਹੈ ਉਹਨੂੰ ਸਲਾਉਣਾ ਚਾਹੀਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਇੱਥੇ ਤੱਕ ਵੀ ਕਿਹਾ ਕਿ ਜਿਵੇਂ ਇੱਕ ਮੋਰ ਹੈ, ਉਹਦੇ ਕੋਲ ਸੁੰਦਰ ਅੱਖਾਂ ਨੇ, ਸੁੰਦਰ ਖੰਭ ਨੇ, ਉਹਦੀ ਆਵਾਜ਼ ਬੜੀ ਮਿੱਠੀ ਪਿਆਰੀ ਹੈ, ਪਰ ਕਦੇ ਮੋਰ ਦੇ ਪੈਰ ਵੱਲ ਵੇਖ ਕੇ ਉਹਦੇ ਔਗਣ ਨਾ ਚਿਤਾਰਿਓ, ਉਹਦੀ ਨਿੰਦਾ ਨਾ ਕਰਿਓ, ਉਹਦੇ ਨਾਲ ਕਦੇ ਈਰਖਾ ਨਾ ਕਰਨ ਲੱਗ ਪਿਓ। ਭਾਈ ਸਾਹਿਬ ਜੀ ਨੇ ਬਚਨ ਕਹੇ, ਕਹਿਣ ਲੱਗੇ ਫੁੱਲ ਵਿੱਚ ਸੁਗੰਧੀ ਹੈ ਪਰ ਥੱਲੇ ਕੰਡੇ ਨੇ, ਕੰਡੇ ਵੇਖ ਕੇ ਕਿਤੇ ਉਹਦਾ ਔਗਣ ਮਨ ਵਿੱਚ ਧਾਰਨ ਕਰਨਾ ਨਾ ਸ਼ੁਰੂ ਕਰ ਦਿਓ। ਚੰਦਨ ਦੀ ਸੁਗੰਧੀ ਪਰ ਉਹਨੂੰ ਸੱਪ ਲਿਪਟੇ ਪਏ ਨੇ, ਇਸ ਤਰ੍ਹਾਂ ਉਹਦਾ ਇਹ ਔਗਣ ਤਿਆਗਣ ਯੋਗ ਹੈ ਤੇ ਉਹਦਾ ਗੁਣ ਜਿਹੜਾ ਉਹ ਅਸੀਂ ਗ੍ਰਹਿਣ ਕਰਨਾ ਹੈ। ਹੋਰ ਬੜੀਆਂ ਉਦਾਹਰਨਾਂ ਦਿੱਤੀਆਂ ਕਿ ਮਿੱਠੇ ਫਲ ਉਹਦਾ ਰਸ ਮਾਣ ਲਵੋ ਪਰ ਉਹਦੇ ਬੀਜ ਦਾ ਕੌੜਾਪਨ ਉਹ ਕਦੇ ਹਿਰਦੇ ਵਿੱਚ ਨਾ ਵਸਾਇਓ। ਇਸੇ ਤਰ੍ਹਾਂ ਗੁਰੂ ਦਾ ਗਿਆਨ, ਗੁਰੂ ਨਾਲ ਜੁੜਨ ਦੀ ਸਿੱਖਿਆ ਕਿਤੋਂ ਮਿਲਦੀ ਹੋਵੇ, ਉਹਨੂੰ ਧਾਰਨ ਕਰੋ ਤੇ ਜਿੱਥੋਂ ਕਿਤੇ ਗੁਰੂ ਨਾਲੋਂ ਟੁੱਟ ਜਾਣ ਦਾ, ਦੂਰ ਹੋ ਜਾਣ ਦਾ ਉਪਦੇਸ਼ ਮਿਲੇ, ਉਹਨਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਵੋ, ਔਗਣਾਂ ਦਾ ਤਿਆਗ ਕਰਕੇ ਗੁਣਾਂ ਦਾ ਗ੍ਰਹਿਣ ਕਰੋ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂਕੈ ਪੱਗ ਓਰ ਦੇਖ ਦੋਖ ਨਾ ਵਿਚਾਰੀਐ। ਸੰਦਲ ਸੁਗੰਧ ਅਤ ਕਮਲ ਕੋਮਲ ਜੈਸੇ, ਕੰਟਕ ਬਲੋਕ ਨਾ ਔਗਣ ਉਰ ਧਾਰੀਐ, ਜੈਸੇ ਅੰਮ੍ਰਿਤ ਫਲ ਅਤ ਮਿਸ਼ਟ ਗੁਨਾਦ ਸੁਆਦ, ਬੀਜ ਕੈ ਕਰਵਾਈ ਬੁਰਾਈ ਨਾ ਸੰਭਾਰੀਐ, ਤੈਸੇ ਗੁਰ ਗਿਆਨ ਦਾਨ ਸਭੂ ਸੇ ਮਾਂਗ ਲੀਜੈ, ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਐ। ਕਹਿਣ ਲੱਗੇ ਨਿੰਦਾ ਕਿਸੇ ਦੀ ਨਾ ਕਰੋ, ਜਿੱਥੋਂ ਚੰਗਾ ਗੁਣ ਮਿਲਦਾ ਉਹ ਗ੍ਰਹਿਣ ਕਰ ਲੈਣਾ ਚਾਹੀਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲੀਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚਲੀਐ। ਔਗਣਾਂ ਨੂੰ ਛੱਡ ਕੇ ਗੁਣਾਂ ਦਾ ਅਸੀਂ ਗ੍ਰਹਿਣ ਕਰਨਾ, ਕਿਉਂਕਿ ਗੁਣ ਤੇ ਔਗਣ ਹਰ ਥਾਂ ਤੇ ਤੁਹਾਨੂੰ ਦਿਖਾਈ ਦੇਣਗੇ। ਪਰ ਨਿੰਦਕ ਦਾ ਕੀ ਸੁਭਾਅ ਹੈ ਕਿ ਉਹ ਗੁਣ ਨਹੀਂ ਗ੍ਰਹਿਣ ਕਰਦਾ ਜਿੱਥੇ ਕੋਈ ਬੁਰਾਈ ਵੇਖਦਾ, ਉਹਦੀ ਉਹ ਸੰਸਾਰ ਦੇ ਅੰਦਰ ਪ੍ਰਚਾਰ ਕਰਨ ਵਾਸਤੇ ਯਤਨਸ਼ੀਲ ਰਹਿੰਦਾ, ਔਰ ਇੱਕ ਦਿਨ ਨਿੰਦਾ ਕਰਦਾ ਕਰਦਾ ਆਤਮਕ ਜੀਵਨ ਉਹਦਾ ਇੰਨਾ ਖੀਣ ਹੋ ਜਾਂਦਾ ਕਿ ਜਿਵੇਂ ਕਿਸੇ ਕੰਧ ਨੂੰ ਕਲਰ ਪੈ ਜਾਵੇ ਤੇ ਉਹ ਝੜਦੀ ਝੜਦੀ ਇੱਕ ਦਿਨ ਡਿੱਗ ਪੈਂਦੀ ਹੈ, ਝੜ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਹਰੀ ਦਾ ਸੇਵਕ ਜਦੋਂ ਪਰਮਾਤਮਾ ਨਾਲ ਜੁੜਿਆ ਹੁੰਦਾ ਤੇ ਨਿੰਦਕ ਇਰਖਾਲੂ ਬਣ ਕੇ ਕਦੇ, ਧੰਨ ਗੁਰੂ ਨਾਨਕ ਸਾਹਿਬ ਜਿਹੜੇ ਸੱਚ ਦੇ ਮਾਰਗ ਤੇ ਤੁਰੇ ਨੇ, ਜਿਹੜੇ ਸੱਚਮੁੱਚ ਸੁਰਤਾਲ ਵਿੱਚ ਜੀਵਨ ਬਤੀਤ ਕਰਦੇ ਨੇ, ਪਰ ਨਿੰਦਕ ਈਰਖਾਲੂ ਬਿਨਾਂ ਵਜ੍ਹਾ ਹੀ ਕਹੀ ਜਾਂਦੇ ਨੇ। ਕੋਈ ਆਖੇ ਭੂਤਨਾ, ਕੋਈ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਗੁਰੂ ਅੰਗਦ ਦੇਵ ਜੀ ਸਮਰੱਥ ਗੁਰੂ, ਪਰ ਇੱਕ ਦਿਨ ਖਡੂਰ ਵਾਸੀਆਂ ਨੇ, ਉੱਥੋਂ ਦੇ ਪਖੰਡੀ ਤਪਿਆਂ ਨੇ ਇੰਨੀ ਈਰਖਾ ਕੀਤੀ ਕਿ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਤੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ। ਗੁਰੂ ਅਮਰਦਾਸ ਜੀ ਦੇ ਖਿਲਾਫ ਅਕਬਰ ਦੇ ਦਰਬਾਰ ਵਿੱਚ ਜਾ ਕੇ ਸ਼ਿਕਾਇਤਾਂ ਕੀਤੀਆਂ ਜਾਂਦੀਆਂ। ਗੁਰੂ ਰਾਮਦਾਸ ਜੀ ਨਾਲ ਬਾਬਾ ਪ੍ਰਿਥੀ ਚੰਦ ਝਗੜਾ ਕਰਦਾ, ਗੁਰੂ ਅਰਜਨ ਦੇਵ ਜੀ ਤੇ ਸੁਲਹੀ ਖਾਨ ਨੂੰ ਪ੍ਰੇਰ ਕੇ ਲਿਆਇਆ, ਹਮਲੇ ਕਰਵਾਉਂਦਾ, ਔਰ ਇੱਥੇ ਤੱਕ ਬਿਨਾਂ ਵਜ੍ਹਾ ਚੰਦੂ ਨੇ, ਬਿਨਾਂ ਵਜ੍ਹਾ ਜਹਾਂਗੀਰ ਨੇ ਈਰਖਾ ਨਿੰਦਿਆ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿਰੋਧਤਾ, ਇਸੇ ਕਰਕੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਗਿਆ। ਬਾਬੇ ਰਾਮ ਰਾਏ ਨੇ ਬਿਨਾਂ ਵਜ੍ਹਾ ਹੀ ਗੁਰੂ ਹਰ ਰਾਏ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਨਿੰਦਿਆ ਕੀਤੀ। ਧੀਰ ਮੱਲ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਤੇ ਈਰਖਾ ਵਸ ਹੋ ਕੇ ਗੋਲੀ ਵੀ ਚਲਾ ਦਿੱਤੀ। ਮਸੰਦ ਨਿੰਦਿਆ ਕਰਦੇ ਸਨ, ਪਹਾੜੀ ਰਾਜੇ ਨਿੰਦਿਆ ਕਰਦੇ ਸਨ ਗੁਰੂ ਕਲਗੀਧਰ ਪਾਤਸ਼ਾਹ ਦੀ। ਇਹੀ ਕਾਰਨ ਕਿ ਸਾਹਿਬ ਨੇ ਪਾਵਨ ਬਾਣੀ ਵਿੱਚ ਬਚਨ ਕਹੇ, ਸਤ ਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤ ਵਿੱਚ ਹੋਵੇ, ਏਤ ਦੁੱਖ ਹੈ ਤਪਾ ਦਈ ਮਾਰਿਆ। ਨਿੰਦਕ ਐਸੇ ਹੀ ਝਰ ਭਰੀ ਹੈ, ਇਹ ਨਿਸ਼ਾਨੀ ਸੁਣੋ ਤੁਮ ਭਾਈ, ਜੋ ਕਾਲਰ ਭੀਤ ਗਿਰੀਐ ਰਹਾਓ, ਜੋ ਦੇਖੈ ਸ਼ਿਦਰ ਤੋ ਨਿੰਦਕ ਉਹ ਮਾਹੈ, ਭਲੋ ਦੇਖ ਦੁੱਖ ਭਰੀਐ, ਆਠ ਪੈਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਚਿਤਵਤ ਮਰੀਐ। ਨਿੰਦਕ ਪ੍ਰਭੂ ਭਲਾਇਆ ਕਾਲ ਨੇਰੈ ਆਇਆ, ਹਰ ਜਨ ਸਿਉ ਬਾਦ ਉਠਰੀਐ, ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ, ਕਿਆ ਮਾਨਸ ਬਪਰੇ ਕਰੀਏ। ਕਿਉਂਕਿ ਨਿੰਦਕ ਗੁਰ ਕਿਰਪਾ ਤੇ ਹਟਿਓ। ਸਾਹਿਬ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋਵੇ, ਮਾਲਕ ਵੱਲ ਹੋਵੇ, ਤੇ ਲੱਖਾਂ ਈਰਖਾਲੂ ਨਿੰਦਕ ਵੀ ਪ੍ਰਭੂ ਦੇ ਸੇਵਕ ਦਾ ਕੁਝ ਨਹੀਂ ਵਿਗਾੜ ਸਕਦੇ। ਸਤਿਗੁਰ ਸ਼ਰਨ ਪਏ ਸੇ ਥਾਪੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਮਾਲਕ ਉਹਨਾਂ ਨੂੰ ਆਦਰ ਦਿੰਦਾ। ਤਿੰਨ ਰਾਖਨ ਕੋ ਪ੍ਰਭ ਆਵੈ ਗੋ, ਉਹਨਾਂ ਦੀ ਰੱਖਿਆ ਕਰਨ ਲਈ ਮਾਲਕ ਆਉਂਦਾ। ਭਾਵੇਂ ਹਰਨਾਕਸ਼ ਨੇ ਨਿੰਦਿਆ ਕੀਤੀ ਭਗਤ ਪ੍ਰਹਲਾਦ ਦੀ, ਤੇ ਵੇਖੋ ਭਗਤ ਪ੍ਰਹਲਾਦ ਨੂੰ ਬਚਾਉਣ ਵਾਸਤੇ ਪਰਮਾਤਮਾ ਪ੍ਰਗਟ ਹੋਇਆ। ਤਿੰਨ ਰਾਖਨ ਕੋ ਪ੍ਰਭ ਆਵੈ ਗੋ, ਜੇ ਕੋ ਸਰ ਸੰਧੈ ਜਨ ਉੱਪਰ, ਜੇ ਕੋਈ ਨਿੰਦਿਆ ਦੇ ਤੀਰ, ਈਰਖਾ ਦੇ ਤੀਰ ਹਰੀ ਦੇ ਸੇਵਕ ਵੱਲ ਚਲਾਈ ਜਾਵੇ। ਸਰ ਦਾ ਅਰਥ ਹੁੰਦਾ ਤੀਰ। ਜੇ ਕੋ ਸਰ ਸੰਧੈ ਜਨ ਉੱਪਰ, ਉਲਟੋ ਤਿਸੈ ਲਗਾਵੈ ਗੋ। ਕਹਿੰਦੇ ਉਹ ਤੀਰ ਹਰੀ ਦੇ ਸੇਵਕ ਦੇ ਉੱਪਰ ਤਾਂ ਅਸਰ ਨਹੀਂ ਕਰਦੇ, ਸਗੋਂ ਉਲਟਾ ਨਿੰਦਾ ਕਰਨ ਵਾਲੇ ਤੇ ਹੀ ਮਾੜਾ ਅਸਰ ਕਰ ਦਿੰਦੇ ਨੇ। ਹਰ ਜਨ ਹਰ ਹਰ ਚਾਹੁੰਦਿਆਂ ਹਰੀ ਦਾ ਸੇਵਕ ਹਰੀ ਦਾ ਜਨ ਜਦੋਂ ਹਰੀ ਹਰੀ ਉਚਾਰਨ ਕਰਦਾ ਚਉ ਦਾ ਅਰਥ ਹੁੰਦਾ ਹੈ ਬੋਲਣਾ। ਤੂੰ ਚਉ ਸੱਜਣ ਮੈਂਡਿਆ, ਚਉ ਦਾ ਅਰਥ ਹੈ ਬੋਲ। ਹਰ ਜਨ ਹਰ ਹਰ ਚਾਹੁੰਦਿਆਂ ਜਦੋਂ ਹਰੀ ਦਾ ਜਨ ਹਰੀ ਹਰੀ ਬੋਲਦਾ ਹੈ ਨਾ, ਜਦੋਂ ਰਾਮ ਨਾਮ ਗੁਣ ਗਾਉਂਦਾ ਤੇ ਉਹਦੇ ਨਾਲ ਕੋਈ ਈਰਖਾ ਕਰਨ ਲੱਗ ਪਵੇ, ਹਰ ਜਨ ਹਰ ਹਰ ਚਾਹੁੰਦਿਆਂ ਸਰ ਸੰਧਿਆ ਗਾ ਵਾਰ। ਕਹਿੰਦੇ ਮੂਰਖਾਂ ਨੇ ਨਿੰਦਕਾਂ ਨੇ ਈਰਖਾਲੂਆਂ ਨੇ ਉਧਰ ਨੂੰ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ। ਹਰ ਜਨ ਹਰ ਹਰ ਚਾਹੁੰਦਿਆਂ ਸਰ ਸੰਧਿਆ ਗਾ ਵਾਰ, ਹਰ ਜਨ ਹਰ ਲਿਵ ਉਭਰੇ ਜਿਨ ਸੰਧਿਆ ਫਿਰ ਤਿਸ ਮਾਰ। ਹਰੀ ਦਾ ਸੇਵਕ ਤਾਂ ਹਰੀ ਨਾਲ ਲਿਵ ਜੋੜ ਕੇ ਬਚ ਗਿਆ, ਪਰ ਜਿਨ੍ਹਾਂ ਨੇ ਉਧਰ ਤੀਰ ਕੱਸੇ ਉਹ ਮਾਰੇ ਗਏ। ਗੁਰ ਇਤਿਹਾਸ ਵਿੱਚ ਇੱਕ ਬੜੀ ਸਾਰਥਕ ਸਾਡੇ ਕੋਲ ਸਾਖੀ ਹੈ ਜੋ ਗਵਾਹੀ ਭਰਦੀ ਇਸ ਗੱਲ ਦੀ ਕਿ ਜਿਸ ਵੇਲੇ ਬਾਬੇ ਪ੍ਰਿਥੀ ਚੰਦ ਨੇ ਸੁਲਹੀ ਖਾਨ ਨੂੰ ਪ੍ਰੇਰ ਕੇ ਲਿਆਂਦਾ ਗੁਰੂ ਅਰਜਨ ਦੇਵ ਜੀ ਤੇ ਹਮਲਾ ਕਰ ਲਈ। ਆ 2 ਮਈ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜੋ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਨਿਮਰਤਾ ਦੇ ਪੁੰਜ, ਨਿਰਵੈਰ ਉਹਨਾਂ ਦੀ ਆਤਮਾ, ਪਰ ਬਿਨਾਂ ਵਜ੍ਹਾ ਉਹਨਾਂ ਦੇ ਨਾਲ ਵੇਖੋ ਜਿਨ੍ਹਾਂ ਨੇ ਈਰਖਾ ਕੀਤੀ ਗੁਰੂ ਸਾਹਿਬ ਦੀ, ਜਿਹੜੇ ਨਿੰਦਿਆ ਕਰਦੇ ਸਨ। ਇੰਨਾ ਹੰਕਾਰੀ ਸੁਲਹੀ ਖਾਂ ਕਿ ਜਦੋਂ ਘੋੜੇ ਤੇ ਚੜ੍ਹ ਕੇ ਆਇਆ ਤੇ ਪ੍ਰਿਥੀ ਚੰਦ ਕਹਿਣ ਲੱਗਾ ਵੀ ਪਹਿਲਾਂ ਆਪਾਂ ਉਸ ਭੱਠੇ ਵੱਲ ਝਾਤੀ ਮਾਰ ਲਈਏ ਜਿਹਦਾ ਮੈਂ ਮਾਲਕ ਹਾਂ। ਹੰਕਾਰੀ ਇੰਨਾ ਗੁਰੂ ਘਰ ਤੇ ਚੜ੍ਹ ਕੇ ਆ ਰਿਹਾ ਸੀ, ਕਹਿਣ ਲੱਗਾ ਮੈਂ ਉਤਰਾਂਗਾ ਨਹੀਂ ਘੋੜੇ ਤੋਂ, ਘੋੜੇ ਤੇ ਚੜ੍ਹੇ ਚੜ੍ਹਾਈ ਮੈਂ ਆਵਾ ਵੇਖਾਂਗਾ। ਪਰ ਜਦੋਂ ਘੋੜਾ ਤ੍ਰਭਕਿਆ ਡਰਿਆ ਤੇ ਆਵੇ ਵਿੱਚ ਡਿੱਗ ਪਿਆ, ਸਮੇਤ ਸੁਲਹੀ ਖਾਨ ਘੋੜੇ ਦੇ ਸੜ ਕੇ ਮਰ ਗਿਆ। ਇਸਲਾਮਕ ਧਾਰਮਿਕ ਮਰਿਆਦਾ ਦੇ ਅਨੁਸਾਰ ਉਹ ਮੁਰਦੇ ਨੂੰ ਸਾੜਦੇ ਨਹੀਂ, ਦਫਨਾਉਂਦੇ ਨੇ। ਗੁਰਮਤਿ ਤਾਂ ਇਹ ਕਹਿੰਦੀ ਹੈ ਕਿ ਭਾਵੇਂ ਦੱਬ ਦਿਓ, ਭਾਵੇਂ ਸੰਸਕਾਰ ਕਰ ਦਿਓ, ਭਾਵੇਂ ਜਲ ਪ੍ਰਵਾਹ ਕਰ ਦਿਓ, ਇਹਦੇ ਨਾਲ ਫਰਕ ਕੋਈ ਨਹੀਂ ਪੈਂਦਾ। ਇੱਕ ਦੱਜਿਆਂ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਹ ਸੱਟੀਆਂ, ਇੱਕ ਪੀ ਫਿਰ ਹੱਸਣ ਪਾਏ। ਪਰ ਉਹਨਾਂ ਦੀ ਬੋਲੀ ਮੁਤਾਬਕ ਉੱਤਰ ਦਿੱਤਾ, ਕਹਿਣ ਲੱਗੇ ਵੇਖੋ ਸੜ ਕੇ ਮਰ ਗਿਆ ਸੁਲਹੀ ਖਾਨ, ਬੜਾ ਨਪਾਕ ਮੌਤ ਮਰਿਆ ਆਪਣੇ ਧਰਮ ਦੀ ਮਰਿਆਦਾ ਦੇ ਉਲਟ, ਕਿਉਂਕਿ ਨਿੰਦਾ ਕਰਦਾ ਸੀ ਗੁਰੂ ਘਰ ਦੀ, ਚੜ੍ਹ ਕੇ ਆਇਆ ਸੀ ਤੇ ਸਾਹਿਬ ਨੇ ਪਰਮਾਤਮਾ ਦਾ ਬਿਰਧ ਪ੍ਰਗਟ ਕੀਤਾ। ਬਿਲਾਵਲ ਮਹੱਲਾ 5 ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ, ਕਾਡ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਧਨ ਕਿਸ਼ੂ ਨਾ ਰਹੋਸ। ਕਹਿਣ ਲੱਗੇ ਸਭ ਕੁਝ ਛੋੜ ਕੇ ਖਿਨ ਮੈਂ ਹੋਏ ਗਿਆ ਹੈ ਖਾਕ, ਕਹੋ ਨਾਨਕ ਤਿਸ ਪ੍ਰਭ ਬਲਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਕਹਿਣ ਲੱਗੇ ਮੈਂ ਉਸ ਪ੍ਰਭੂ ਤੋਂ ਬਲਹਾਰ ਜਿਨੇ ਆਪਣੇ ਜਨ ਦੀ ਪਿਆਜ ਰੱਖੀ ਹੈ ਤੇ ਨਿੰਦਕਾਂ ਨੂੰ ਪਛਾੜਿਆ। ਮੈਂ ਸੰਖੇਪ ਵਿੱਚ 2 ਬਚਨ ਹੋਰ ਆਪ ਨਾਲ ਸਾਂਝੇ ਕਰਨਾ ਚਾਹੁੰਦਾ, ਇੱਕ ਭਗਤ ਰਵਿਦਾਸ ਜੀ ਦਾ ਤੇ ਇੱਕ ਭਗਤ ਕਬੀਰ ਜੀ ਦਾ। ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਜੇ ਕੋਈ ਬੰਦਾ 68 ਤੀਰਥਾਂ ਦਾ ਇਸ਼ਨਾਨ ਕਰੇ, 12 ਪ੍ਰਕਾਰ ਦੇ ਸ਼ਿਵਲਿੰਗ ਭਾਵ ਧਾਰਮਿਕ ਚਿੰਨ੍ਹਾਂ ਦੀ ਪੂਜਾ ਕਰੇ, ਲੋਕ ਭਲਾਈ ਵਾਸਤੇ ਖੂਹ ਤੇ ਤਲਾਬ ਪਟਵਾ ਕੇ ਪਾਣੀ ਦਾ ਪ੍ਰਬੰਧ ਕਰ ਲਵੇ, ਪਰ ਜੇ ਉਹ ਹਰੀ ਦੇ ਸੇਵਕ ਦੀ ਨਿੰਦਿਆ ਕਰਦਾ ਤੇ ਉਹਦਾ ਕੁਝ ਵੀ ਥਾਂ ਨਹੀਂ ਜੇ ਪੈਂਦਾ। ਉਹਨਾਂ ਨੇ ਬਚਨ ਕਹੇ ਕਿ ਨਿੰਦਕ ਜੇ ਉਹ 68 ਤੀਰਥ ਨਹਾਵੈ, ਅੱਜ ਵੇਖੋ ਪਿੰਡਾਂ ਵਿੱਚ ਸੱਥਾਂ ਵਿੱਚ ਬੈਠ ਕੇ ਲੋਕੀ ਗੱਪਾਂ ਮਾਰੀ ਜਾਂਦੇ ਨੇ, ਤਾਸ਼ ਖੇਡੀ ਜਾਂਦੇ ਨੇ, ਜੂਆ ਖੇਡੀ ਜਾਂਦੇ ਨੇ, ਕੋਈ ਕੰਮ ਕਾਜ ਨਹੀਂ, ਸਾਰਾ ਦਿਨ ਵਿਹਲੇ, ਤੇ ਇਹ ਵੇਖਣਗੇ ਕਿ ਫਲਾਣੇ ਦਾ ਪੁੱਤਰ ਕਿੱਧਰ ਨੂੰ ਜਾ ਰਿਹਾ, ਉਹਦੀ ਨੌਂ ਧੀ ਕਿੱਧਰ ਨੂੰ ਜਾ ਰਹੀ ਹੈ, ਸਾਰਾ ਦਿਨ ਇਸ ਤਰ੍ਹਾਂ ਦੀ ਨਿੰਦਿਆ ਹੀ ਕਰਦੇ ਰਹਿਣਗੇ। ਸਾਹਿਬ ਕਹਿੰਦੇ ਫਿਰ ਉਹ ਯਤਨ ਕਰਦੇ ਨੇ ਵੀ ਹੁਣ ਅਸੀਂ ਤੀਰਥ ਦਾ ਇਸ਼ਨਾਨ ਕਰਨ ਜਾਵਾਂਗੇ, ਅਸੀਂ ਬੜੇ ਦਾਨੇ ਹਾਂ, ਅਸੀਂ ਬੜੀ ਪੁੰਨ ਆਤਮਾ ਹਾਂ। ਸਾਹਿਬ ਕਹਿੰਦੇ ਜੋ ਕੁਝ ਮਰਜ਼ੀ ਕਰੀ ਚੱਲੋ, ਜੇ ਉਹ 68 ਤੀਰਥ ਨਹਾਵੈ ਜੇ ਉਹ ਦੁਆਦਸ ਸਿਲਾ ਪੁਜਾਵੈ, ਜੇ ਉਹ ਕੂਪ ਤਟਾ ਦੇ ਵਾਵੈ, ਕਰੈ ਨਿੰਦ ਸਭ ਬਿਰਥਾ ਜਾਵੈ। ਸਾਧਕਾ ਨਿੰਦਕ ਕੈਸੇ ਤਰੈ, ਸਰਪਰ ਜਾਨੋ ਨਰਕ ਹੀ ਪਰੈ। ਜੇ ਉਹ ਯਤਨ ਕਰੇ ਕਿ ਮੈਂ ਕੁਰੂਕਸ਼ੇਤਰ ਦੀ ਧਰਤੀ ਤੇ ਜਾ ਕੇ ਗ੍ਰਹਿਣ ਦਾ ਇਸ਼ਨਾਨ ਕਰਾਵਾਂ, ਉੱਥੋਂ ਦੇ ਕਰਮ ਕਾਂਡੀ ਪੁਜਾਰੀ ਦੇ ਮੁਤਾਬਕ ਆਪਣਾ ਸਾਰਾ ਪਰਿਵਾਰ, ਆਪਣੀ ਇਸਤਰੀ ਵੀ ਸ਼ਿੰਗਾਰ ਕੇ ਅਰਪਣ ਕਰਾਂ ਤੇ ਫਿਰ ਆਪਣੇ ਆਪ ਨੂੰ ਆਰੇ ਨਾਲ ਚਰਵਾ ਲਵਾਂ, ਸਿਮਰਤੀਆਂ ਬੇਧਾਰਮ ਗ੍ਰੰਥਾਂ ਦਾ ਪਾਠ ਵੀ ਕੰਨਾਂ ਨਾਲ ਸੁਣਾ। ਪਰ ਕਹਿੰਦੇ ਜੇ ਉਹ ਹਰੀ ਦੇ ਸੇਵਕ ਦੀ ਨਿੰਦਿਆ ਕਰਦਾ ਤੇ ਕੀ ਲਾਭ ਹੈ। ਜੇ ਉਹ ਗ੍ਰਹਿਣ ਕਰੈ ਕੁਲ ਖੇਤ, ਅਰਪੈ ਨਾਰ ਸ਼ਿੰਗਾਰ ਸਮੇਤ, ਸਗਲੀ ਸਿਮਰਤ ਸਰਵਨੀ ਸੁਨੈ, ਕਰੈ ਨਿੰਦ ਕਵਰੈ ਨੀ ਗੁਨੈ। ਜੇ ਉਹ ਅਨਕ ਪ੍ਰਸਾਦ ਕਰਾਵੈ, ਭੂਮ ਦਾਨ ਸ਼ੋਭਾ ਮੰਡ ਪਾਵੈ, ਇਹ ਸਾਰਾ ਕੁਝ ਕਰੀ ਚੱਲੇ, ਆਪਣਾ ਵਿਗਾੜ ਬਰਾਨਾ ਸਾਂਢ ਹੈ, ਆਪਣਾ ਕੰਮ ਵਿਗਾੜ ਕੇ ਦੂਜੇ ਦਾ ਸਵਾਰੇ, ਕਰੈ ਨਿੰਦ ਬੋ ਜੋਨੀ ਹੰਡ ਹੈ। ਕਹਿੰਦੇ ਜੇ ਉਹ ਫਿਰ ਵੀ ਨਿੰਦਿਆ ਕਰਦਾ ਤੇ ਉਹਨੂੰ ਵੱਖ ਵੱਖ ਜੂਨਾਂ ਦੇ ਵਿੱਚ ਭਟਕਣਾ ਪਵੇਗਾ। ਇਸ ਕਰਕੇ ਭਗਤ ਰਵਿਦਾਸ ਜੀ ਨੇ ਇੱਕ ਸਿੱਖਿਆ ਦਿੱਤੀ, ਕਹਿਣ ਲੱਗੇ, ਨਿੰਦਾ ਕਹਾਂ ਕਰੋ ਸੰਸਾਰਾ, ਨਿੰਦਕ ਕਾ ਪ੍ਰਗਟ ਪਹਾਰਾ, ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸੁਧਾਰਿਆ। ਹੁਣ ਦੂਸਰਾ ਬਚਨ ਭਗਤ ਕਬੀਰ ਜੀ ਦਾ ਕਿ ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਰਾਵੈ। ਆਪ ਨਾ ਤੇ ਅੰਮ੍ਰਿਤ ਛਕਣਾ, ਨਾ ਕੇਸ ਰੱਖਣੇ ਨੇ, ਨਾ ਗੁਰਦੁਆਰੇ ਆਉਣਾ, ਨਾ ਬਾਣੀ ਪੜ੍ਹਨੀ ਹੈ, ਨਾ ਸੇਵਾ ਕਰਨੀ, ਨਾ ਸਿਮਰਨ, ਪਰ ਜਿਹੜੇ ਜੁੜੇ ਨੇ ਉਹਨਾਂ ਦੀ ਨਿੰਦਿਆ ਕਰਨੀ। ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਰਾਵੈ, ਐਸੇ ਲੋਗਨ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਐ। ਆਪ ਨਾ ਦੇ ਚੁਰੂ ਭਰ ਪਾਣੀ, ਤਿਹ ਨਿੰਦੈ ਜੇ ਗੰਗਾ ਆਨੀ। ਕਹਿੰਦੇ ਆਪ ਤਾਂ ਇੱਕ ਚੁਲੂ ਭਰ ਵੀ ਪਾਣੀ ਨਹੀਂ ਦੇਣਾ, ਕੋਈ ਪਾਰੋਪਕਾਰ ਨਹੀਂ, ਕੋਈ ਸੇਵਾ ਨਹੀਂ, ਕੋਈ ਸਿਮਰ ਨਹੀਂ, ਪਰ ਨਿੰਦਾ ਉਹਨਾਂ ਦੀ ਜਿਨ੍ਹਾਂ ਨੇ ਮਾਨੋ ਪਾਰੋਪਕਾਰਾਂ ਦੀ ਗੰਗਾ ਵਹਾ ਦਿੱਤੀ ਹੈ। ਆਪ ਨਾ ਦੇ ਚੁਰੂ ਭਰ ਪਾਣੀ, ਤਿਹ ਨਿੰਦੈ ਜੇ ਗੰਗਾ ਆਨੀ। ਉਠਤ ਬੈਠਤ ਕੁਟਲਤਾ ਚਾਲੈ, ਉੱਠਦੇ ਬਹਿੰਦੇ ਹਰ ਵੇਲੇ ਕੂਟਨੀਤੀ ਮੁਤਾਬਕ ਹੀ ਉਹ ਇਸ ਤਰ੍ਹਾਂ ਦੀ ਨੁਕਤਾਚੀਨੀ ਕਰਦੇ ਰਹਿਣਗੇ, ਨਿੰਦਿਆ ਕਰਦੇ ਰਹਿਣਗੇ। ਆਪ ਗਏ ਔਰ ਨੂੰ ਘਾਲੈ, ਆਪ ਤਾਂ ਗਏ ਗੁਜਰੇ, ਪਰ ਜਿਹੜੇ ਉਹਨਾਂ ਦੀ ਸੰਗਤ ਕਰਨਗੇ ਉਹ ਉਹਨਾਂ ਦਾ ਵੀ ਕੱਖ ਨਹੀਂ ਜੇ ਛੱਡਦੇ। ਭਗਤ ਕਬੀਰ ਸਾਹਿਬ ਨੇ ਅੱਗੇ ਉਦਾਹਰਨ ਦਿੱਤੀ, ਕਹਿਣ ਲੱਗੇ, ਸ਼ਾਡ ਕੁਚਰਚਾ, ਇੱਕ ਭੈੜੀ ਚਰਚਾ, ਇੱਕ ਫੋਕੀ ਬਹਿਸ, ਲੋਕਾਂ ਦੀ ਨੁਕਤਾਚੀਨੀ ਤੋਂ ਬਿਨਾਂ ਇਸ ਗੱਲ ਨੂੰ ਛੱਡ ਕੇ ਹੋਰ ਉਹਨਾਂ ਦੇ ਪੱਲੇ ਕੱਖ ਨਹੀਂ। ਸ਼ਾਡ ਕੁਚਰਚਾ ਅਵਰ ਨਾ ਜਾਣੈ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੈ। ਕੋਈ ਮੰਨਿਆ ਪਰਮੰਨਿਆ ਵੀ, ਬ੍ਰਹਮਾ ਵਰਗੀ ਹਸਤੀ ਵੀ ਹੋਵੇ ਤੇ ਉਹਦੀ ਵੀ ਗੱਲ ਮੰਨਣ ਲਈ ਤਿਆਰ ਨਹੀਂ, ਜਿਹੜੇ ਨਿੰਦਕ ਨੇ, ਜਿਹੜੇ ਈਰਖਾਲੂ ਨੇ, ਜਿਹੜੇ ਫੋਕੀ ਬਹਿਸ ਵਾਲੇ ਨੇ, ਜਿਹੜੇ ਕੇਵਲ ਨੁਕਤਾਚੀਨੀ ਵਾਲੇ ਨੇ। ਕਹਿਣ ਲੱਗੇ, ਸ਼ਾਡ ਕੁਚਰਚਾ ਅਵਰ ਨਾ ਜਾਣੈ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੈ। ਉਹ ਮੰਨੇ ਪਰਮੰਨਿਆਂ ਦੀ ਵੀ ਗੱਲ, ਦਲੀਲ ਸਹਿਤ ਵੀ ਗੱਲ ਮੰਨਣ ਲਈ ਤਿਆਰ ਨਹੀਂ ਹੋਣਗੇ। ਉਹਨਾਂ ਦੀ ਹਾਲਤ, ਆਪ ਗਏ ਔਰ ਨੂੰ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ। ਆਪ ਤਾਂ ਗਏ ਗੁਜਰੇ, ਦੂਸਰਿਆਂ ਦਾ ਜੀਵਨ ਵੀ ਬਰਬਾਦ ਕਰ ਦਿੰਦੇ ਨੇ। ਉਸ ਨਿੰਦਕ ਦੀ ਹਾਲਤ ਇਹੋ ਜੀ ਕਿ ਜਿਵੇਂ ਕੋਈ ਆਪਣੇ ਹੱਥੀਂ ਕੂਚਾ, ਆਪਣੇ ਹੱਥੀਂ ਅੱਗ ਲਗਾ ਕੇ ਤੇ ਫਿਰ ਘਰ ਦੇ ਦਰਵਾਜ਼ੇ ਬੰਦ ਕਰਕੇ ਅੰਦਰ ਸੌਂ ਗਿਆ ਹੋਵੇ। ਭਗਤ ਕਬੀਰ ਸਾਹਿਬ ਨੇ ਨਿਰਣਾ ਦਿੱਤਾ, ਕਹਿਣ ਲੱਗੇ, ਅਵਰਨ ਹਸਤ ਆਪ ਹੈ ਕਾਣੇ। ਹੋਰਨਾਂ ਨੂੰ ਹੱਸਦੇ ਨੇ ਪਰ ਆਪ ਕਾਣੇ ਨੇ, ਆਪ ਹੀਣੇ ਨੇ, ਆਪ ਨਿੰਦਕ ਨੇ, ਈਰਖਾਲੂ ਨੇ। ਤਿੰਨ ਕੋ ਦੇਖ ਕਬੀਰ ਲਜਾਨੇ, ਵੀ ਉਹਨਾਂ ਨੂੰ ਭਾਵੇਂ ਸੰਗ ਸ਼ਰਮ ਆਉਂਦੀ ਹੋਵੇ ਚਾਹੇ ਨਾ ਹੋਵੇ, ਪਰ ਭਗਤ ਕਬੀਰ ਸਾਹਿਬ ਕਹਿੰਦੇ ਉਹਨਾਂ ਵੱਲ ਵੇਖ ਕੇ ਮੈਨੂੰ ਜ਼ਰੂਰ ਸ਼ਰਮ ਆ ਜਾਂਦੀ ਹੈ। ਹੁਣ ਨਿੰਦਕ ਇੰਨਾ ਮਾੜਾ ਹੈ। ਕਵੀ ਸੰਤੋਖ ਸਿੰਘ ਹੋਰਾਂ ਨੇ ਜਦੋਂ ਜ਼ਿਕਰ ਕੀਤਾ ਨਾ ਗੁਰੂ ਸਾਹਿਬ ਦੇ ਉਪਦੇਸ਼ ਦਾ, ਕਿ ਗੁਰੂ ਸਾਹਿਬ ਨੇ ਕਿਹਾ, ਸਿੱਖੋ ਨਸ਼ੇ ਨਹੀਂ ਵਰਤਣੇ, ਨਿੰਦਾ ਨਹੀਂ ਕਰਨੀ, ਜਗਤ ਜੂੜ ਤੰਬਾਕੂ ਨਹੀਂ ਵਰਤਣਾ, ਤੇ ਉੱਥੇ ਗੁਰੂ ਸਾਹਿਬ ਜੀ ਦੇ ਨਾਲ ਜੋੜ ਕੇ ਉਹਨਾਂ ਨੇ ਉਸ ਉਪਦੇਸ਼ ਦਾ ਜ਼ਿਕਰ ਕੀਤਾ। ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਕਿ ਜਿਸ ਘਰ ਵਿੱਚ ਸ਼ਰਾਬ ਆ ਜਾਂਦੀ ਹੈ ਉਸ ਘਰ ਦੀ ਇੱਕ ਕੁੱਲ ਗਰਕ ਹੋ ਜਾਂਦੀ ਹੈ। ਮਦਰਾ ਦੈਤਾ ਏਕ ਕੁੱਲ, ਕਿਉਂਕਿ ਜਿਸ ਘਰ ਸ਼ਰਾਬ ਆ ਗਈ ਉਸ ਘਰ ਵਿੱਚ ਗਰੀਬੀ, ਦਲਿੱਦਰੀ, ਭੁੱਖਮਰੀ, ਬੱਚੇ ਪੜ੍ਹ ਨਹੀਂ ਸਕਦੇ, ਇੱਕ ਕੁੱਲ ਗਰਕ ਸ਼ਰਾਬ ਪੀਣ ਵਾਲੇ ਦੀ। ਮਦਰਾ ਦੈਤਾ ਏਕ ਕੁੱਲ, ਭੰਗ ਦਹੈ ਤਨ ਏਕ, ਜਿਹੜਾ ਭੰਗ ਸੁੱਖਾ ਪੀਣ ਵਾਲਾ ਹੈ ਉਹਦਾ ਇੱਕ ਤਨ ਬਰਬਾਦ ਹੋ ਜਾਂਦਾ ਹੈ, ਉਹਦੀ ਮੱਤ ਮਾਰੀ ਜਾਂਦੀ ਹੈ, ਉਹਨੂੰ ਬੁਰਾ ਭਲਾ ਇਹਦੀ ਵਿਚਾਰ ਕੋਈ ਨਹੀਂ ਜੀ ਸੁੱਝਦੀ। ਮਦਰਾ ਦੈਤਾ ਏਕ ਕੁੱਲ, ਭੰਗ ਦਹੈ ਤਨ ਏਕ, ਤੇ ਅੱਗੇ ਜਗਤ ਜੂਠ ਦੀ ਗੱਲ ਕੀਤੀ, ਕਹਿਣ ਲੱਗੇ ਜਿਹੜੇ ਤੰਬਾਕੂ ਖਾਂਦੇ ਨੇ, ਸਿਗਰਟ ਬੀੜੀਆਂ ਪੀਂਦੇ ਨੇ, ਹੁੱਕਾ ਪੀਂਦੇ ਨੇ, ਤੰਬਾਕੂ ਪੀਣ ਵਾਲੇ ਦਾ ਅਸਰ ਉਹਦੀਆਂ 100 ਕੁੱਲਾਂ ਤੱਕ ਜਾਂਦਾ ਜੇ ਮਾਰੂ ਅਸਰ। ਜਗਤ ਜੂਠ ਦਹੈ ਸਪਤ ਕੁੱਲ, ਜਿਹੜਾ ਸਿਗਰਟ ਬੀੜੀ ਪੀਵੇਗਾ, ਤੰਬਾਕੂ ਖਾਵੇਗਾ, ਹੁੱਕਾ ਪੀਵੇਗਾ, ਉਹਦੀਆਂ 100 ਕੁੱਲਾਂ ਤੱਕ ਉਹਦਾ ਮਾਰੂ ਅਸਰ ਜਾਂਦਾ ਜੇ। ਮਦਰਾ ਦੈਤਾ ਏਕ ਕੁੱਲ, ਭਾਂਗ ਦਹੈ ਤਨ ਏਕ, ਜਗਤ ਜੂਠ ਦਹੈ ਸਪਤ ਕੁੱਲ, ਨਿੰਦਾ ਦਹੈ ਅਨੇਕ, ਜਿਹੜਾ ਨਿੰਦਿਆ ਕਰਦਾ ਪਤਾ ਨਹੀਂ ਉਹਦੀਆਂ ਕਿੰਨੀਆਂ ਕੁ ਕੁੱਲਾਂ ਗਰਕ ਹੋ ਜਾਂਦੀਆਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਭਾਈ ਨਿੰਦਾ ਜਿਹੜੀ ਹੈ ਉਹ ਕਿਸੇ ਦੀ ਵੀ ਚੰਗੀ ਨਹੀਂ, ਨਾ ਕਿਸੇ ਦੀ ਆਪਾਂ ਫੋਕੀ ਉਸਤਤ ਕਰਨੀ ਹੈ, ਕਿਉਂਕਿ ਕੋਈ ਜੁੜਿਆ ਹੋਵੇ ਨਾ ਤੇ ਆਪਾਂ ਕਹੀ ਚੱਲੀਏ ਜੀ ਬੜਾ ਵੱਡਾ ਏ, ਵੇਖੋ ਸਤਿਪੁਰਖ ਹੈ, ਤੇ ਜਿਹੜਾ ਸੱਚਮੁੱਚ ਜੁੜਿਆ ਹੋਵੇ ਤੇ ਆਪਾਂ ਨੂੰ ਉਹਨਾਂ ਦੀ ਸਮਝ ਹੀ ਨਾ ਆਵੇ। ਸਾਹਿਬ ਕਹਿੰਦੇ ਜਦੋਂ ਹਰੀ ਦਾ ਸੇਵਕ ਮਾਲਕ ਨਾਲ ਜੁੜ ਜਾਂਦਾ ਹੈ, ਉਹਨੂੰ ਕੋਈ ਬੁਰਾ ਕਹੀ ਚੱਲੇ, ਕੋਈ ਭਰਾ ਕਹੀ ਚੱਲੇ, ਉਹਦੀ ਤਾਂ ਇੱਕੋ ਅਵਸਥਾ ਹੈ, ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤਰਾਈ ਉਪਮਾ ਤੇ ਬਸੰਤਰ ਜਾਲ, ਕੋਈ ਭਲਾ ਕਹੈ ਭਾਵੇਂ ਬੁਰਾ ਕਹੈ, ਹਮ ਤਨ ਦਿਓ ਹੈ ਢਾਰ। ਕਹਿਣ ਲੱਗੇ ਫਿਰ ਤਾਂ ਜੇ ਲੋਕ ਸਲਾਹ ਹੈ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ, ਸੇਵਕ ਹੈ ਹੀ ਉਹ ਜਿਹੜਾ ਇਸ ਗੱਲ ਦੀ ਆਸ ਨਹੀਂ ਰੱਖਦਾ ਕਿ ਮੇਰੀ ਨਿੰਦਾ ਕੌਣ ਕਰਦਾ, ਮੇਰੀ ਉਪਮਾ ਕੌਣ ਕਰਦਾ, ਮੈਨੂੰ ਮਾਣ ਕਿਧਰੋਂ ਮਿਲਦਾ, ਮੇਰਾ ਨਰਾਦਰ ਕਿਧਰੋਂ ਹੁੰਦਾ। ਮਾਨ ਅਭਮਾਨ ਮੰਦੇ ਸੋ ਸੇਵਕ ਨਾਹੀ, ਤਤ ਸਮਦਰਸੀ ਸੰਤੋ ਕੋਈ ਕੋਟ ਮਦਾਹੀ, ਉਹ ਵਿਰਲਾ ਧੰਨ ਗੁਰੂ ਰਾਮਦਾਸ ਜੀ ਵਰਗਾ, ਗੁਰੂ ਅਮਰਦਾਸ ਜੀ ਵਰਗਾ ਹਰ ਜਨ, ਕਿਉਂਕਿ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ, ਗੁਰੂ ਵਾਸਤੇ ਹਰ ਜਨ ਸ਼ਬਦ ਵਰਤਿਆ ਗੁਰੂ ਰਾਮਦਾਸ ਜੀ ਨੇ ਕਿ ਇਹ ਹਰੀ ਦੇ ਸੇਵਕ, ਹੇ ਸਤਿਪੁਰਖ ਮੇਰੇ ਗੁਰੂ ਅਮਰਦਾਸ ਜੀ, ਤੇ ਐਸੇ ਸਤਿਪੁਰਖ ਦੀ, ਐਸੇ ਹਰ ਜਨ ਦੀ ਕੋਈ ਨਿੰਦਾ ਕਰੇ? ਸਾਹਿਬ ਕਹਿੰਦੇ ਉਹ ਤਾਂ ਬਿਨਾਂ ਕਿਸੇ ਵਿਰੋਧਤਾ ਦੇ, ਬਿਨਾਂ ਕਿਸੇ ਦੀ ਨਿੰਦਾ ਕੀਤਿਆਂ ਸੱਚਮੁੱਚ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਨੇ, ਪ੍ਰਭੂ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਹਨ।
ਸਤਨਾਮ ਵਾਹਿਗੁਰੂ ਸਾਹਿਬ ਜੀ, ਬੈਰਾੜੀ ਮਹੱਲਾ ਚੌਥਾ।
ਇਹ ਪਾਵਨ ਗੁਰ ਸ਼ਬਦ ਬੈਰਾੜੀ ਰਾਗ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਹਰ ਜਨ ਰਾਮ ਨਾਮ ਗੁਣ ਗਾਵੇ।
ਭਾਈ ਜਿਹੜਾ ਹਰੀ ਦਾ ਸੇਵਕ, ਪ੍ਰਭੂ ਦਾ ਭਗਤ ਹੈ ਨਾ, ਹਰੀ ਦਾ ਜਨ, ਉਹ ਰਮੇ ਹੋਏ ਰਾਮ ਪਰਮੇਸ਼ਰ ਦੇ ਗੁਣ ਗਾਉਂਦਾ। ਕਿਸੇ ਵਿਅਕਤੀ ਦੇ ਗੁਣ ਨਹੀਂ ਵੀ ਕਿਸੇ ਵਿਅਕਤੀ ਦਾ ਨਾਮ ਰਾਮ ਹੋਵੇ। ਜਿਵੇਂ ਅੱਜ ਕੱਲ੍ਹ ਸਿੱਖ ਵੀ ਕੋਈ ਆਪਣਾ ਨਾਮ ਗੋਬਿੰਦ ਸਿੰਘ ਰੱਖ ਲੈਂਦਾ, ਕੋਈ ਨਾਨਕ ਸਿੰਘ ਰੱਖ ਲੈਂਦਾ, ਪਰ ਇਹਦਾ ਮਤਲਬ ਇਹ ਨਹੀਂ ਵੀ ਕੋਈ ਆਪਣਾ ਨਾਮ ਨਾਨਕ ਸਿੰਘ, ਗੋਬਿੰਦ ਸਿੰਘ ਰੱਖ ਲਵੇ ਤੇ ਆਪਾਂ ਕਹੀਏ ਵੀ ਉਹ ਸੱਚਮੁੱਚ ਗੁਰੂ ਨਾਨਕ ਵਰਗਾ ਜਾਂ ਗੁਰੂ ਗੋਬਿੰਦ ਸਿੰਘ ਵਰਗਾ। ਇਸ ਤਰ੍ਹਾਂ ਕੋਈ ਆਪਣਾ ਨਾਮ ਰਾਮ ਰੱਖ ਲਵੇ, ਸ਼ਾਮ ਰੱਖ ਲਵੇ, ਉਹਦੇ ਗੁਣ ਨਹੀਂ। ਕਿਉਂਕਿ ਕਬੀਰ, ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ ਸੋਈ ਕੌਤਕ ਹਾਰ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘੱਟ ਘੱਟ ਮੈਂ ਲੇਪਾ। ਹਰੀ ਦਾ ਜਨ ਕਿਸੇ ਵਿਅਕਤੀ ਰਾਮ ਦੇ ਗੁਣ ਨਹੀਂ ਗਾਉਂਦਾ, ਉਹ ਰਮੇ ਹੋਏ ਰਾਮ ਦੇ ਗੁਣ ਗਾਉਂਦਾ। ਉਹ ਰਾਮ ਜਿਹੜਾ ਸਤਿਯੁਗ ਵਿੱਚ ਵੀ ਸੀ, ਜਿਹਨੇ ਸਾਰੇ ਯੁੱਗਾਂ ਨੂੰ ਸਾਜਿਆ ਤੇ ਸਾਰੇ ਯੁੱਗਾਂ ਦੇ ਅਵਤਾਰ ਪੈਦਾ ਕੀਤੇ, ਜਿਹਦੀ ਰਚਨਾ ਵਿੱਚ ਏਕ ਸ਼ਿਵ ਭਏ, ਏਕ ਗਏ, ਏਕ ਫਿਰ ਭਏ, ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਅਨੇਕ ਹੈ। ਹਰ ਜਨ ਰਾਮ ਨਾਮ ਗੁਣ ਗਾਵੇ, ਹਰੀ ਦਾ ਜਨ ਰਮੇ ਹੋਏ ਰਾਮ ਦੇ ਨਾਮ ਨੂੰ ਜਪਦਾ ਹਰੀ ਦੇ ਗੁਣ ਗਾਉਂਦਾ, ਕਿਉਂਕਿ ਜਿਵੇਂ ਸੂਰਜ ਨੂੰ ਅਸੀਂ ਸਿੱਧਾ ਨਹੀਂ ਵੇਖ ਸਕਦੇ, ਹੱਥ ਵਿੱਚ ਨਹੀਂ ਪਕੜ ਸਕਦੇ, ਪਰ ਸੂਰਜ ਦੀ ਧੁੱਪ ਮਾਣ ਸਕਦੇ ਹਾਂ, ਉਹਦੀਆਂ ਕਿਰਨਾਂ ਰਾਹੀਂ ਚਾਨਣ ਲੈ ਸਕਦੇ ਹਾਂ। ਜੇ ਕੋਈ ਸਿੱਧਾ ਸੂਰਜ ਨੂੰ ਵੇਖਣ ਦਾ ਯਤਨ ਕਰੇ, ਪਕੜਨ ਦਾ ਯਤਨ ਕਰੇ, ਸੜ ਜਾਵੇਗਾ। ਮੂਸਾ ਨੂੰ ਖੁਦਾ ਨੇ ਕਿਹਾ ਸੀ ਤੂੰ ਜਿੱਦ ਨਾ ਕਰ, ਮੈਨੂੰ ਸਿੱਧਾ ਵੇਖਣ ਦਾ ਯਤਨ ਨਾ ਕਰ। ਜਿੱਦ ਕੀਤੀ ਤੇ ਜਦੋਂ ਪਰਮਾਤਮਾ ਨੇ ਪ੍ਰਕਾਸ਼ ਪਾਇਆ ਤੇ ਮੂਸਾ ਦੀਆਂ ਅੱਖਾਂ ਚੁੰਧਿਆ ਗਈਆਂ, ਕੋਹ ਤੂਰ ਪਰਬਤ ਸੜ ਕੇ ਸਵਾਹ ਹੋ ਗਿਆ। ਜਿਵੇਂ ਸੂਰਜ ਨੂੰ ਕਿਰਨਾਂ ਰਾਹੀਂ ਮੰਨਣਾ, ਇਸੇ ਤਰ੍ਹਾਂ ਹਰੀ ਨੂੰ ਉਹਦੇ ਗੁਣਾਂ ਰਾਹੀਂ ਮੰਨਣਾ ਹੈ। ਜਦੋਂ ਉਹਦੇ ਗੁਣ ਗਾਉਣੇ ਨੇ ਨਾ, ਤੇ ਹਰ ਜਨ ਜਿਹੜਾ ਹਰੀ ਦਾ ਸੇਵਕ, ਉਹ ਹਰੀ ਦੇ ਗੁਣ ਗਾ ਕੇ ਉਹਦੇ ਨਾਲ ਇੱਕ ਮਿੱਕ ਹੋ ਜਾਂਦਾ। ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ, ਗੁਣ ਕਹਿ ਗੁਣੀ ਸਮਾਵਣਿਆ। ਪ੍ਰਭੂ ਦੇ ਗੁਣ ਨੇ ਸਤ ਸੰਤੋਖ ਦਇਆ ਧਰਮ, ਉਹ ਕਦੇ ਕਰੋੜਾਂ ਰੁਪਈਏ ਦੇ ਕੇ, ਲੱਖਾਂ ਰੁਪਈਏ ਦੇ ਕੇ ਵੀ ਅਸੀਂ ਕਿਸੇ ਦੁਕਾਨ ਤੋਂ ਨਹੀਂ ਖਰੀਦ ਸਕਦੇ। ਜਦੋਂ ਗੁਣ ਗਾਵਾਂਗੇ ਤੇ ਬੰਦੇ ਵਿੱਚ ਉਹ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ। ਜਿਹੜੇ ਗੁਣ ਪਰਮਾਤਮਾ ਵਿੱਚ ਨੇ, ਜਦੋਂ ਵਿਅਕਤੀ ਵਿੱਚ ਆ ਜਾਣ, ਸਮਝ ਲਵੋ ਕਿ ਜੀਵ ਪਰਮਾਤਮਾ ਨਾਲ ਇੱਕ ਮਿੱਕ ਹੋ ਗਿਆ, ਗੁਣਾ ਕਰਕੇ, ਸੁਭਾਅ ਕਰਕੇ। ਪ੍ਰਭੂ ਨੂੰ ਕੋਈ ਵੱਡਾ ਕਵੇ, ਮਾਲਕ ਵੱਡਾ ਨਹੀਂ ਹੁੰਦਾ। ਪ੍ਰਭੂ ਨੂੰ ਕੋਈ ਛੋਟਾ ਕਵੇ, ਮਾਲਕ ਛੋਟਾ ਨਹੀਂ ਹੁੰਦਾ। ਹਾਂ, ਪ੍ਰਭੂ ਨੂੰ ਵੱਡਾ ਕਹਿਣ ਵਾਲੇ ਵੱਡੇ ਹੋ ਜਾਣਗੇ, ਏਡੇ ਵੱਡੇ ਕਿ ਜਿੱਡਾ ਵੱਡਾ ਉਹ ਆਪ ਹੈ। ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਕੋਈ ਪ੍ਰਭੂ ਨੂੰ ਨਿੰਦੀ ਚੱਲੇ, ਛੋਟਾ ਕਹੀ ਚੱਲੇ, ਪ੍ਰਭੂ ਕਿਤੇ ਛੋਟਾ ਹੁੰਦਾ? ਵੱਡਾ ਨਾ ਹੋਵੇ, ਘਾਟ ਨਾ ਜਾਏ, ਪਰ ਉਹਨੂੰ ਛੋਟਾ ਛੋਟਾ ਕਹਿਣ ਵਾਲੇ, ਉਹਨੂੰ ਨਿੰਦਣ ਵਾਲੇ ਆਪ ਜ਼ਰੂਰ ਛੋਟੇ ਹੋ ਜਾਣਗੇ। ਕਿੰਨੇ ਕੁ ਛੋਟੇ? ਸਭ ਤੋਂ ਛੋਟਾ ਕੀੜਾ। ਸਾਹਿਬ ਕਹਿੰਦੇ ਕੀੜਿਆਂ ਦੇ ਅੰਦਰ ਦੇ ਕੀੜੇ ਬਣ ਜਾਂਦੇ ਨੇ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਜੇ ਕੋ ਨਾਉ ਧਰਾਏ ਵੱਡਾ ਸਾਧ ਕਰੈ ਮਨ ਭਾਣੈ, ਖਸਮੈ ਨਦਰੀ ਕੀਰਾ ਆਵੈ ਜੇਤੇ ਚੁਗੈ ਦਾਣੈ। ਇਸ ਕਰਕੇ ਹਰੀ ਦਾ ਸੇਵਕ ਹਰੀ ਦੀ ਉਪਮਾ ਕਰਦਾ, ਹਰੀ ਦੇ ਗੁਣ ਗਾਉਂਦਾ ਹੈ।
ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ।
ਜਦੋਂ ਹਰੀ ਦਾ ਜਨ ਹਰੀ ਦੇ ਗੁਣ ਗਾਉਂਦਾ ਨਾ, ਤੇ ਕੋਈ ਉਹਨਾਂ ਦੀ ਨਿੰਦਿਆ ਕਰੀ ਜਾਵੇ, ਪਰ ਹਰੀ ਦਾ ਸੇਵਕ ਗੁਣ ਗਾਉਣ ਵਾਲੇ ਸੁਭਾਅ ਨੂੰ ਤਿਆਗਦਾ ਨਹੀਂ, ਉਹ ਸੇਵਾ ਕਰੀ ਜਾਂਦਾ, ਮਾਲਕ ਨਾਲ ਜੁੜਿਆ ਰਹਿੰਦਾ। ਪ੍ਰਭੂ ਦੀ ਉਪਮਾ, ਮਾਲਕ ਦੇ ਗੁਣਾਂ ਦਾ ਉਹ ਗਾਇਨ ਕਰੀ ਜਾਂਦਾ
ਰਹਾਉ।
ਇਹ ਪਾਵਨ ਪੰਕਤੀਆਂ ਸ਼ਬਦ ਦੀਆਂ ਆਰੰਭਕ ਪੰਕਤੀਆਂ ਵੀ ਨੇ, ਤੇ ਰਹਾਉ ਤੇ ਵੀ ਸਤਿਗੁਰੂ ਜੀ ਨੇ ਕੇਂਦਰਿਤ ਕੀਤੀਆਂ ਨੇ ਸ਼ਬਦ ਦਾ ਜੋ ਮੁੱਖ ਭਾਵ ਹਨ।
ਜੋ ਕਿਛ ਕਰੈ ਸੋ ਆਪੇ ਸੁਆਮੀ, ਹਰੇ ਆਪੇ ਕਰ ਕਮਾਵੈ।
ਕਿਉਂਕਿ ਹਰੀ ਦੇ ਗੁਣ ਗਾਉਣ ਵਾਲੇ ਹਰੀ ਦੇ ਜਨ ਨੂੰ ਇਹ ਸਮਝ ਆ ਜਾਂਦੀ ਹੈ ਕਿ ਜੋ ਕੁਝ ਵੀ ਕਰਦਾ ਮਾਲਕ ਆਪ ਹੀ ਕਰਦਾ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ। ਜਿਉਂ ਹਰ ਭਾਵੈ ਤੋਂ ਰੱਖੀਐ ਮੇਰੇ ਹਰ ਜੀਓ, ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼। ਕਰਨ ਕਰਾਵਨ ਆਪੇ ਆਪ, ਮਾਨੁਕ ਹੈ ਕਿਛ ਨਾਹੀ ਹਾਥ, ਹਰ ਆਪੇ ਕਾਰ ਕਮਾਵੈ। ਪ੍ਰਭੂ ਆਪ ਹੀ ਹਰ ਕਾਰ ਕਮਾਉਂਦਾ ਹੈ, ਹਰ ਕੰਮ ਆਪ ਹੀ ਉਹ ਕਰ ਰਿਹਾ।
ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ।
ਹਰੀ ਪਰਮੇਸ਼ਰ ਆਪ ਹੀ ਜੀਵਾਂ ਨੂੰ ਮਤ ਦਿੰਦਾ, ਤੇ ਆਪ ਹੀ ਫਿਰ ਹਰ ਦੇ ਹਿਰਦੇ ਵਿੱਚ ਬੈਠ ਕੇ ਬੋਲ ਰਿਹਾ ਤੇ ਬੁਲਾਵੈ, ਪ੍ਰੇਰਨਾ ਦੇ ਕੇ ਬੁਲਾਉਂਦਾ ਹੈ। ਕਿਉਂਕਿ ਹੁਕਮ ਦੇ ਵਿੱਚ ਹੀ ਨਿੰਦਕ ਬੁਰਾ ਕਰ ਰਹੇ ਨੇ, ਹੁਕਮ ਦੇ ਵਿੱਚ ਹੀ ਹਰੀ ਦਾ ਜਨ ਗੁਣ ਗਾ ਰਿਹਾ। ਇਹ ਮਾਲਕ ਦੀ ਇੱਕ ਰਜਾ ਹੈ, ਖੇਡ ਹੈ, ਕਿਉਂਕਿ ਇਕਨਾਂ ਨੂੰ ਉਹ ਸਤਿਗੁਰੂ ਨਾਲ ਮੇਲ ਕੇ ਮੁਕਤ ਕਰਾ ਲੈਂਦਾ, ਇਕਨਾਂ ਨੂੰ ਮਨਮੁੱਖ ਬਣਾ ਕੇ ਜੂਨਾਂ ਦੇ ਵਿੱਚ ਭਟਕਾਉਣ ਦਾ ਕਾਰਨ ਬਣਾਉਂਦਾ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ, ਇੱਕ ਮਨਮੁੱਖ ਕਰੈ ਸੇ ਰੋਵੈ। ਉਹਦੇ ਹੁਕਮ ਵਿੱਚ ਹੀ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ। ਇਸ ਕਰਕੇ ਹਰੀ ਦੇ ਸੇਵਕ ਨੂੰ ਇਹ ਸਮਝ ਹੈ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਸਭੈ ਘੱਟ ਰਾਮ ਬੋਲੇ। ਪਰਮਾਤਮਾ ਆਪ ਹੀ ਹਰ ਹਿਰਦੇ ਦੇ ਵਿੱਚ ਬੋਲ ਰਿਹਾ ਹੈ।
ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ।
ਇਹ ਜਗਤ ਦਾ ਜਿਹੜਾ ਵਿਸਤਾਰ ਪਸਾਰਾ ਹੈ, ਇਹ ਪੰਜਾਂ ਤੱਤਾਂ ਤੋਂ ਕੀਤਾ। ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਨੇ, ਪ੍ਰਥਮੇ ਸਾਸ ਨਾ ਮਾਸ ਸਨ, ਅੰਤ ਹੁੰਦ ਕਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਰਚ, ਪੰਚ ਤੱਤ ਕੀ ਜੜਤ ਜੜਾਈ, ਪੌਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਮਲਾਈ, ਪੰਚਮ ਵਿੱਚ ਆਕਾਸ਼ ਕਰ, ਛੱਠਮ ਕਰਤਾ ਅਦ੍ਰਿਸ਼ਟ ਸਮਾਈ। ਪੰਜ ਤੱਤ ਨੇ ਤੇ ਛੇਵਾਂ ਆਪ ਹੈ, ਵਿੱਚ ਧਾਤੂ ਪੰਚ, ਉਹ ਪੰਜ ਜਿਹੜੇ ਤੱਤ ਨੇ ਉਹਨਾਂ ਦੇ ਪੰਜ ਧਾਤੂ ਪੰਜ ਗੁਣ ਵੀ ਆਪ ਹੀ ਪਾਉਂਦਾ। ਜਿਵੇਂ ਪਾਣੀ ਤੋਂ ਰਸ, ਅਗਨੀ ਤੋਂ ਰੂਪ, ਹਵਾ ਤੋਂ ਸਪਰਸ਼, ਧਰਤੀ ਤੋਂ ਗੰਧ ਤੇ ਆਕਾਸ਼ ਤੋਂ ਸ਼ਬਦ, ਇਹ ਰੂਪ ਰਸ ਗੰਧ ਸਪਰਸ਼ ਤੇ ਸ਼ਬਦ, ਇਹ ਪੰਜ ਤੱਤਾਂ ਦੇ ਗੁਣ ਵੀ ਆਪ ਹੀ ਮਾਲਕ ਇਸ ਜੀਵ ਨੂੰ ਪੈਦਾ ਕਰਕੇ ਉਹਦੇ ਵਿੱਚ ਟਿਕਾ ਦਿੰਦਾ।
ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ।
ਦਾਸ ਨਾਨਕ ਧੰਨ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਛਾਪ ਲਾ ਕੇ ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ ਕਿ ਮਾਲਕ ਜਿਹਨੂੰ ਆਪ ਹੀ ਆਪਣੇ ਗੁਣ ਗਾਉਣ ਵਾਲੇ ਪਾਸੇ ਲਾ ਲੈਂਦਾ, ਜਿਹਨੂੰ ਇਹ ਸਮਝ ਦੇ ਦਿੰਦਾ ਕਿ ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਦੀ ਪ੍ਰਭੂ ਨੇ ਸਾਜੀ ਹੈ, ਜਿਹਨੂੰ ਇਹ ਸਮਝ ਆ ਜਾਂਦੀ ਹੈ ਕਿ ਪਾਣੀ ਤੇ ਅੱਗ ਦਾ ਕੀ ਮੇਲ ਸੀ, ਧਰਤੀ ਤੇ ਪਾਣੀ ਦਾ ਕੀ ਮੇਲ, ਪੰਜੇ ਵਿਰੋਧੀ ਤੱਤ ਇੱਕ ਜਗ੍ਹਾ ਤੇ ਟਿਕਾਏ। ਕਈ ਵਾਰ ਅਸੀਂ ਨਿਰਾਸ਼ ਹੋ ਜਾਂਦੇ ਹਾਂ ਕਿ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਬਹੁਤੇ ਲੋਕ ਮਨਮੁੱਖ ਨੇ, ਬੇਅੰਮ੍ਰਿਤੀਏ ਨੇ, ਛਕਣ ਛਕਾਉਣ ਵਾਲੇ ਨੇ। ਸਾਹਿਬ ਕਹਿੰਦੇ ਇੱਕ ਸਿੱਖਿਆ ਲਿਓ ਕਿ ਪੰਜ ਤੱਤ ਇੱਕ ਦੂਜੇ ਦੇ ਵਿਰੋਧੀ ਨੇ, ਰਹਿਤ ਇਵੇਂ ਰੱਖਣੀ ਹੈ ਜਿਵੇਂ ਵਿਰੋਧੀ ਤੱਤ ਇੱਕ ਦੂਜੇ ਦੇ ਨੇੜੇ ਰਹਿ ਰਹੇ ਨੇ। ਮਨਮੁੱਖਾਂ ਦੇ ਵਿੱਚ ਗੁਰਮੁਖਾਂ ਨੇ ਰਹਿਣਾ, ਨਿਰਾਸ਼ ਨਹੀਂ ਹੋਣਾ। ਐਸੀ ਰਹਿਤ ਰਹੋ ਹਰ ਪਾਸਾ, ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ। ਕਹਿੰਦੇ ਜਿਵੇਂ ਪੰਜੇ ਤੱਤ ਵਿਰੋਧੀ ਨੇ ਪਰ ਫਿਰ ਵੀ ਇੱਕ ਥਾਂ ਤੇ ਟਿਕੇ ਨੇ, ਇਸੇ ਤਰ੍ਹਾਂ ਇਸ ਔਗਣਾਂ ਨਾਲ ਭਰੇ ਹੋਏ, ਬੁਰਾਈਆਂ ਨਾਲ ਭਰੇ ਹੋਏ ਸੰਸਾਰ ਵਿੱਚ ਆਪਣੇ ਆਪ ਨੂੰ ਨਿਰਲੇਪ ਰੱਖਣਾ ਹੈ। ਗੁਰੂ ਨੇ ਕਿਰਪਾ ਕੀਤੀ ਕਿ ਜਦੋਂ ਕੋਈ ਪਰਮਾਤਮਾ ਦੇ ਗੁਣ ਗਾਉਂਦਾ ਹੈ ਨਾ, ਉਹਦੇ ਵਿੱਚ ਪੰਜਾਂ ਤੱਤਾਂ ਵਾਲੇ ਗੁਣ ਵੀ ਜਿਹੜੇ ਨੇ ਉਹ ਪ੍ਰਗਟ ਹੋ ਜਾਂਦੇ ਨੇ। ਜਿਵੇਂ ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਬਸਦਾ ਕੋਈ ਖੋਦਾ ਕੋਈ ਚੰਦਨ ਲੇਪ, ਇਹ ਧਰਤੀ ਦਾ ਗੁਣ ਹੈ। ਧਰਤੀ ਤੇ ਕੋਈ ਟੋਆ ਪੁੱਟ ਦੇਵੇ ਤੇ ਕੋਈ ਕੂੜਾ ਸੁੱਟ ਦੇਵੇ, ਕੋਈ ਚੰਦਨ ਲੇਪ ਕਰ ਦੇਵੇ, ਧਰਤੀ ਦਾ ਸੁਭਾਅ ਇੱਕੋ ਜਿਹਾ। ਬ੍ਰਹਮ ਗਿਆਨੀ ਕਾ ਇਹ ਗਨਾਓ, ਨਾਨਕ ਜੋ ਪਾਵਕ ਕਾ ਸਹਿ ਸੁਭਾਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ਼। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਹਵਾ ਵਾਲਾ ਗੁਣ, ਧਰਤੀ ਵਾਲਾ ਗੁਣ, ਪਾਣੀ ਵਾਲਾ ਗੁਣ, ਅੱਗ ਵਾਲਾ ਗੁਣ, ਇਹ ਪ੍ਰਗਟ ਹੋ ਜਾਂਦਾ। ਜਨ ਨਾਨਕ ਸਤਿਗੁਰ ਮੇਲੇ ਆਪੇ, ਜਦੋਂ ਪ੍ਰਭੂ ਆਪ ਕਿਰਪਾ ਕਰਕੇ ਜੀਵਾਂ ਨੂੰ ਸਤਿਗੁਰੂ ਦੇ ਨਾਲ ਆਪਣੇ ਨਾਲ ਮਿਲਾ ਦਿੰਦਾ ਨਾ, ਤੇ ਫਿਰ ਸਾਰੇ ਜਿਹੜੇ ਝਗੜੇ ਨੇ, ਜਿਹੜੀਆਂ ਅੰਦਰੋਂ ਖੁੰਦਕਾਂ ਨੇ, ਖਹਿਬਾਜ਼ੀਆਂ ਨੇ, ਉਹ ਸਾਰੀਆਂ ਖਤਮ ਹੋ ਜਾਂਦੀਆਂ ਨੇ। ਹਮਰਾ ਝਗੜਾ ਰਹਾ ਨਾ ਕੋਊ, ਪੰਡਿਤ ਮੁੱਲਾਂ ਛਾਡੇ ਦੋ, ਪੰਡਿਤ ਮੁੱਲਾਂ ਜੋ ਲਿਖ ਦੀਆ, ਛਾੜ ਚੱਲੇ ਹਮ ਕਸ਼ੂ ਨਾ ਲੀਆ। ਸਾਹਿਬ ਕਹਿੰਦੇ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ। ਪੰਡਿਤ ਤੇ ਕਾਜੀ ਆਪਸ ਵਿੱਚ ਇੱਕ ਦੂਸਰੇ ਤੇ ਤਰਕਾਂ ਕਰਦੇ ਨੇ, ਪਰ ਜਿਹੜਾ ਪ੍ਰਭੂ ਦਾ ਸੇਵਕ ਹੈ ਉਹ ਇਹਨਾਂ ਝਗੜਿਆਂ ਤੋਂ ਵੀ ਉੱਪਰ ਹੋ ਜਾਂਦਾ। ਉਹ ਕਹਿੰਦਾ ਸਾਡਾ ਇਹਨਾਂ ਦੋਵਾਂ ਨਾਲ ਕੋਈ ਵਾਹ ਵਾਸਤਾ ਨਹੀਂ। ਕਈ ਵਾਰ ਗੁਰਸਿੱਖਾਂ ਨੂੰ ਹਿੰਦੂਆਂ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਹੈ ਤੇ ਮੁਸਲਮਾਨਾਂ ਦੇ ਵਿਰੋਧ ਵਿੱਚ ਪ੍ਰਚਾਰ ਕੀਤਾ ਜਾਂਦਾ। ਨਹੀਂ, ਸਤਿਗੁਰੂ ਜੀ ਸਭ ਦੇ ਨੇ ਤੇ ਗੁਰਸਿੱਖ ਵੀ, ਖਾਲਸਾ ਵੀ ਸਭ ਦਾ, ਪਰ ਸਭ ਤੋਂ ਨਿਆਰਾ ਹੈ। ਇਹੀ ਕਾਰਨ ਕਿ ਸਾਈਂ ਮੀਆਂ ਮੀਰ ਵਰਗੇ ਮੁਸਲਮਾਨ ਸੇਵਕ ਬਣੇ, ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ ਸੇਵਕ ਬਣੇ, ਪਰ ਇਸ ਹਿੰਦੁਸਤਾਨ ਦੀ ਧਰਤੀ ਦੇ ਰਹਿਣ ਵਾਲੇ ਹਿੰਦੂ ਪਹਾੜੀ ਰਾਜੇ ਗੰਗੂ ਵਰਗੇ ਚੰਦੂ ਵਰਗੇ ਵਿਗੜੇ ਹੋਏ, ਉਹ ਈਰਖਾਲੂ ਵੀ ਬਣੇ, ਨਿੰਦਕ ਵੀ ਬਣੇ। ਜਦੋਂ ਸਿੱਖ ਮਸੰਦ ਦੇ ਰੂਪ ਵਿੱਚ ਵਿਗੜਿਆ ਤੇ ਸਤਿਗੁਰਾਂ ਨੇ ਮਸੰਦਾਂ ਨੂੰ ਵੀ ਤੇਲ ਦੇ ਕੜਾਹਾਂ ਵਿੱਚ ਪਾ ਕੇ ਸਾੜਿਆ, ਭਾਵ ਸਤਿਗੁਰੂ ਦਾ ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਅਪਣੱਤ ਨਹੀਂ, ਚੰਗਾ ਮੁਸਲਮਾਨ ਪ੍ਰਵਾਨ ਹੈ, ਮਾੜਾ ਸਿੱਖ ਵੀ ਚੰਗਾ ਨਹੀਂ, ਚੰਗਾ ਹਿੰਦੂ ਵੀ ਪ੍ਰਵਾਨ ਹੈ। ਪਰ ਜਦੋਂ ਕੋਈ ਗੰਗੂ ਦੇ ਰੂਪ ਵਿੱਚ ਚੰਦੂ ਦੇ ਰੂਪ ਵਿੱਚ ਆਉਂਦਾ ਤੇ ਉਹ ਸੱਚਮੁੱਚ ਨਿੰਦਕ ਬਣ ਕੇ ਆਉਂਦਾ, ਉਹ ਸ਼ਾਂਤੀ ਦੇ ਪੁੰਜ ਨੂੰ ਤੱਤੀਆਂ ਤਵੀਆਂ ਤੇ ਭੁੰਨ ਦਿੰਦਾ, ਨਿੱਕੇ ਨਿੱਕੇ ਲਾਲਾਂ ਨੂੰ ਉਹ ਸਰਹੰਦ ਦੀਆਂ ਦੀਵਾਰਾਂ ਵਿੱਚ ਚਿਣ ਦਿੰਦਾ। ਘਰ ਜਨਮ ਲੈਣ ਵਾਲੇ ਪ੍ਰਿਥੀ ਚੰਦ, ਘਰ ਜਨਮ ਲੈਣ ਵਾਲੇ ਧੀਰ ਮੱਲ ਰਾਮ ਰਾਏ ਵਰਗੇ ਸਕੇ ਪਿਤਾ ਤੇ ਗੁਰੂ ਤੇ ਆਣ ਕੇ ਹਮਲਾ ਕਰਦੇ ਨੇ। ਨਿੰਦਕ ਮਾੜਾ ਹੈ, ਉਵੇਂ ਕੋਈ ਹਿੰਦੂ ਮਾੜਾ ਨਹੀਂ, ਮੁਸਲਮਾਨ ਮਾੜਾ ਨਹੀਂ, ਕੋਈ ਸਿੱਖ ਮਾੜਾ ਨਹੀਂ। ਸਾਹਿਬ ਕਹਿੰਦੇ ਜਦੋਂ ਕੋਈ ਨਿੰਦਿਆ ਕਰਦਾ ਨਾ, ਉਹ ਨਿੰਦਕ ਜਿਹੜਾ ਹੈ ਉਹ ਸਭ ਤੋਂ ਮਾੜਾ ਹੈ, ਤੇ ਜੇ ਕੋਈ ਨਿੰਦਾ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤੇ ਫਿਰ ਸਤਿਗੁਰ ਉਹਨਾਂ ਨੂੰ ਵੀ ਬਖਸ਼ ਦਿੰਦਾ। ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰ ਰਹੇ ਨੇ ਕਿ ਇੱਕ ਦਿਨ ਮਾਲਕ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ, ਆਪ ਹੀ ਉਹ ਸਾਰੀਆਂ ਖੁੰਦਕਾਂ ਅੰਦਰ ਦੇ ਝਗੜੇ ਬਖੇੜੇ ਖਤਮ ਕਰ ਦਿੰਦਾ। ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਨਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।